गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है बाबा नोद सिंह, उस विच जग्यासु दे कई तरह के शंकियां नु निवृत्त किया गया है। असी कुछ समय तो आप जी नु मुसाफिर ते बाबा नोद सिंह विचकार होई वार्तालाप नु सुना रहे हाँ, जिस विच मुसाफिर दे कई शंके निवृत्त होए। इत्थे अगे फिर होर वार्तालाप चलती है गुरु ग्रंथ साहिब जी प्रति, ते बाबा जी दसदे हन जिथे महाराज का प्रकाश होंदा है, जिथे गुरु ग्रंथ साहिब जी का प्रकाश होंदा है, उत्थे प्रभाव होर तरह का होंदा है। फिर मुसाफिर पुछदा है प्रभाव किस नूं आखदे हन। इस तरह दीआं गल्लां सुन के मुसाफिर नूं इक स्वाद जिहा आउंदा है। इस स्वाद विच जो धार्मिक कर्म किरिया या परोपकार आदि करदा सी, उस विच उसनू एक सखणापन जिहा प्रतीत होंदा है, ते उस सखणेपन नू भरन दा सवाल पुछदा है कि किवें भरिया जाए सखणापन। सो उस वार्तालाप नू भाई साहब जी ने वर्णन किया है मुसाफिर ते बाबा नोद सिंह विच चल रही वार्तालाप। आओ प्यार नाल सरवण करन दी कोशिश करिए जी। मुसाफर, फिर गुरु ग्रंथ साहिब जी नूं की दर्जा देंदे हो? बाबा, सब तो वड्डा ते आद गुरु है अकाल पुरख। फिर हन दसों गुरु साहिबान जिन्हां विच वसदा है निर्मल ब्रह्म ज्ञान। ये ज्ञान है श्री गुरु ग्रंथ साहिब जी विच, तां ते ओह है वाहिगुरु दे ज्ञान अस्थानी। ਵਾਹਿਗੁਰੂ ਦਾ ਗਿਆਨ ਗੁਰੂ ਹੈ, ਗਿਆਨ ਪਰਮੇਸ਼ਰ ਹੈ। ਇਸ ਤੋਂ ਵੱਖਰੇ ਆਤਮ ਮੰਡਲ ਦੀ ਇਹ ਖੇਡ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਜੂਦ ਅਸਥਾਪਿਤ ਹੈ, ਉੱਥੇ ਅਣਦਿਸਦੇ ਸੰਸਾਰ ਵੱਲੋਂ ਅਤ ਪਵਿੱਤਰਾਂ ਦਾ ਪਹਿਰਾ ਆਉਂਦਾ ਹੈ। ਤੁਸੀਂ ਵੇਖੋ ਕਿ ਜਿੱਥੇ ਪ੍ਰਕਾਸ਼ ਆਉਂਦਾ ਹੈ, ਉੱਥੇ ਪ੍ਰਭਾਵ ਹੋਰ ਤਰ੍ਹਾਂ ਦਾ ਆਉਂਦਾ ਹੈ, ਔਰ ਉਹ ਉੱਚਾ ਅਤੇ ਸੁੱਚਾ ਪ੍ਰਭਾਵ ਆਉਂਦਾ ਹੈ। ਉਹ ਪ੍ਰਭਾਵ ਆਤਮ ਮੰਡਲ ਦੇ ਉਹਨਾਂ ਮਹਾਂ ਜੋਤੀਆਂ ਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਾਲੇ ਥਾਂ ਆਪਣਾ ਆਤਮ ਰਸ ਦਾ ਅਸਰ ਪਾਉਂਦੇ ਹਨ। ਫਿਰ ਦੁਹਰਾ ਦੇਈਏ, ਇਸ ਤੋਂ ਵੱਖਰੇ ਆਤਮ ਮੰਡਲ ਦੀ ਇਹ ਖੇਡ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਜੂਦ ਅਸਥਾਪਿਤ ਹੈ, ਉੱਥੇ ਅਣਦਿਸਦੇ ਸੰਸਾਰ ਵੱਲੋਂ ਅਤ ਪਵਿੱਤਰਾਂ ਦਾ ਪਹਿਰਾ ਆਉਂਦਾ ਹੈ। ਤੁਸੀਂ ਵੇਖੋ ਕਿ ਜਿੱਥੇ ਪ੍ਰਕਾਸ਼ ਆਉਂਦਾ ਹੈ, ਉੱਥੇ ਪ੍ਰਭਾਵ ਹੋਰ ਤਰ੍ਹਾਂ ਦਾ ਆਉਂਦਾ ਹੈ, ਔਰ ਉਹ ਉੱਚਾ ਅਤੇ ਸੁੱਚਾ ਪ੍ਰਭਾਵ ਆਉਂਦਾ ਹੈ। ਉਹ ਪ੍ਰਭਾਵ ਆਤਮ ਮੰਡਲ ਦੇ ਉਹਨਾਂ ਮਹਾਂ ਜੋਤੀਆਂ ਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਾਲੇ ਥਾਂ ਆਪਣਾ ਆਤਮ ਰਸ ਦਾ ਅਸਰ ਪਾਉਂਦੇ ਹਨ। ਮੁਸਾਫਰ, ਕਿਰਪਾ ਕਰਕੇ ਫਿਰ ਦੱਸਣਾ ਪ੍ਰਭਾਵ, ਮੈਂ ਨਹੀਂ ਸਮਝਿਆ। ਬਾਬਾ ਮੁਸਕਰਾ ਕੇ, ਲਓ ਸਮਝੋ। ਸੋਚੋ ਤੁਸੀਂ ਇੱਕ ਦਲਾਨ ਵਿੱਚ ਬੈਠੇ ਹੋ ਇਕੱਲੇ। ਉਸ ਵੇਲੇ ਤੁਹਾਡੇ ਮਨ ਦੀ ਇੱਕ ਦਸ਼ਾ ਹੈ। ਉਹ ਦਸ਼ਾ ਕੀ ਹੈ, ਇਸ ਨਾਲ ਕੋਈ ਮਤਲਬ ਨਹੀਂ। ਕੋਈ ਇੱਕ ਦਸ਼ਾ ਤੁਹਾਡੇ ਮਨ ਦੀ ਜ਼ਰੂਰ ਹੋਵੇਗੀ। ਮੁਸਾਫਿਰ, ਮੈਂ ਸਮਝਿਆ, ਇਹ ਠੀਕ ਹੈ। ਬਾਬਾ, ਫਿਰ ਉਸ ਦਲਾਨ ਵਿੱਚ ਤੁਹਾਡੇ ਘਰੋਂ ਕੋਈ ਆ ਗਿਆ, ਤੁਹਾਡੇ ਮਨ ਦੀ ਉਹ ਦਸ਼ਾ ਕੁਛ ਬਦਲੇਗੀ। ਜੇ ਉੱਤੋਂ ਕੋਈ ਹੋਰ ਆ ਜਾਂਦਾ ਹੈ ਤਾਂ ਫਿਰ ਦਸ਼ਾ ਹੋਰ ਬਦਲੇਗੀ। ਫਿਰ ਉਹ ਸਾਰੇ ਚਲੇ ਜਾਂਦੇ ਹਨ, ਫਿਰ ਦਸ਼ਾ ਬਦਲੇਗੀ। ਕੀ ਇਸ ਦਸ਼ਾ ਬਦਲੀ ਨੂੰ ਤੁਸੀਂ ਮੰਨਦੇ ਹੋ ਕਿ ਹੁੰਦੀ ਹੈ? ਮੁਸਾਫਰ, ਹਾਂ, ਇਹ ਤਾਂ ਪ੍ਰਤੱਖ ਹੁੰਦੀ ਹੈ, ਪਰ ਜੇ ਮਨ ਵੰਨੇ ਵੇਖੀਏ ਤਾਂ ਪਤਾ ਲੱਗਦਾ ਹੈ। ਬਾਬਾ, ਜੇਕਰ ਤੁਸੀਂ ਬੜੀ ਗਊ ਨਾਲ ਸਦਾ ਵਿਚਾਰਨ ਲੱਗ ਜਾਓ ਕਿ ਫਲਾਣੇ ਦੇ ਫਲਾਣੇ ਹਾਲ ਵਿੱਚ ਆਇਆ, ਸਦਾ ਮੇਰੇ ਮਨ ਦੀ ਦਸ਼ਾ ਐਂ ਹੋ ਜਾਂਦੀ ਹੈ, ਅਤੇ ਉਸ ਵਰਗੇ ਹੋਰ ਕਿਸੇ ਦੇ ਉਸੇ ਹਾਲ ਆਇਆ ਉਸੇ ਵਰਗੀ ਦਸ਼ਾ ਹੁੰਦੀ ਹੈ, ਤਾਂ ਇਹ ਸਿਆਣ ਵੀ ਸਹਿਜੇ ਸਹਿਜੇ ਵੱਧ ਸਕਦੀ ਹੈ ਕਿ ਕਿਸ ਕਿਸ ਦੇ ਆਇਆ ਕੀ ਪ੍ਰਭਾਵ ਪੈਂਦਾ ਹੈ। ਜਿਸ ਤਰ੍ਹਾਂ ਜੋਹਰੀ ਨਜ਼ਰ ਜਮਾਉਂਦਾ ਜਮਾਉਂਦਾ ਜਵਾਰਾਤ ਦੀ ਪਰਖ ਕਰਦਾ ਕਰਦਾ ਉਹਨਾਂ ਦੀਆਂ ਭਾਂਤਾਂ ਨੂੰ ਵੱਖੋ ਵੱਖ ਪਛਾਣਨ ਲੱਗ ਜਾਂਦਾ ਹੈ। ਮੁਸਾਫਰ, ਅਸਚਰਜ ਹੋ ਕੇ, ਹਾਂ, ਇਹ ਤਾਂ ਸਿੱਧੀ ਗੱਲ ਹੈ। ਬਾਬਾ, ਫਿਰ ਪ੍ਰਭਾਵ ਇਸੇ ਨੂੰ ਆਖਦੇ ਹਨ। ਸਾਨੂੰ ਮੂਰਖਾਂ ਨੂੰ ਪਤਾ ਹੈ ਕਿ ਕਿਸੇ ਦੇ ਆਇਆਂ ਸਾਡੇ ਮਨ ਦੀ ਜੋ ਪਹਿਲਾ ਹਾਲਤ ਆਉਂਦੀ ਹੈ ਵਟੀਂਦੀ ਹੈ। ਜੋ ਦਾਨੇ ਅਤੇ ਪਾਰਖੂ ਹਨ ਉਹ ਸਮਝਦੇ ਹਨ ਕਿ ਫਲਾਣੇ ਦੇ ਆਇਆਂ ਆਸਰ ਪੈਂਦਾ ਹੈ। ਉਹਨਾਂ ਨੇ ਪਤਾ ਲਾਇਆ ਹੈ ਕਿ ਪਰਮੇਸ਼ਰ ਦੇ ਪਿਆਰ ਵਾਲਿਆਂ ਦੇ ਆਇਆਂ ਪ੍ਰਭਾਵ ਸ਼ਾਂਤੀ ਦਾ, ਸਵਾਦ ਦਾ, ਉੱਚੇ ਪਾਸੇ ਧਿਆਨ ਲੱਗਣ ਦਾ ਹੁੰਦਾ ਹੈ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥਾਪਨ ਆਉਂਦੇ ਹਨ ਉੱਥੇ ਆਤਮ ਮੰਡਲ ਦਾ ਉੱਚਾ ਸ਼ਾਂਤ ਅਤੇ ਇਕਾਗਰਤਾ ਅਤੇ ਰਸ ਵਾਲਾ ਪ੍ਰਭਾਵ ਹੁੰਦਾ ਹੈ। ਇਹ ਪ੍ਰਭਾਵ ਜਗਿਆਸੂ ਮਨਾਂ ਅਤੇ ਜੀਦਾਨ ਦੀ ਰੌਣ ਨੂੰ ਤਾਜ਼ਿਆ ਰੱਖਣ, ਜਾਰੀ ਰੱਖਣ ਅਤੇ ਮਦਦ ਦੇਣ ਪਰ ਅਸਰ ਪਾਉਂਦਾ ਹੈ। ਪਾਠ, ਵਿਚਾਰ, ਕਥਾ ਅਤੇ ਕੀਰਤਨ ਦਾ ਅਸਰ ਤੁਸੀਂ ਜਾਣਦੇ ਹੀ ਹੋ ਕਿ ਗੁਰਬਾਣੀ ਦਾ ਕਿੰਨਾ ਸ਼ਾਂਤਮਈ ਅਤੇ ਰਸਦਾਇਕ ਹੁੰਦਾ ਹੈ। ਮੁਸਾਫਰ: ਬਾਬਾ ਜੀ, ਸਾਡੇ ਮਤ ਵਿੱਚ ਅਸੀਂ ਸਾਰੇ ਵੱਡਿਆਂ ਦੀ ਕਦਰ ਕਰਦੇ ਹਾਂ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖਾਸ ਉੱਚਾ ਦਰਜਾ ਦਿੰਦੇ ਹਾਂ। ਗੁਰਬਾਣੀ ਦੀ ਵੀ ਬੜੀ ਕਦਰ ਹੈ ਸਾਡੇ ਵਿੱਚ, ਪਰ ਬਾਬਾ ਤੂੰ ਬੜਾ ਦੀਰਘ ਆਤਮਦਰਸ਼ੀ ਹੈ। ਬਾਬਾ, ਮੈਂ ਤਾਂ ਸਤਸੰਗ ਵਿੱਚ ਜੋ ਵਿੱਦਿਆ ਸਿੱਖੀ ਹੈ ਉਸ ਦੇ ਕੋਈ ਕੋਈ ਹਾਲ ਦੱਸ ਰਿਹਾ ਹਾਂ। ਬਾਕੀ ਮੈਂ ਤਾਂ ਸਾਧ ਸੰਗਤ ਦਾ ਜੋੜੇ ਬਰਦਾਰ ਹਾਂ। ਮੁਸਾਫਰ, ਮੇਰੇ ਅੰਦਰ ਭਾਨ ਪਿਆ ਆਉਂਦਾ ਹੈ ਕਿ ਇੱਕ ਸ਼ੂਨਤਾ ਮੇਰੇ ਅੰਦਰ ਹੈ ਅਤੇ ਇੱਕ ਸੱਖਣਾਪਨ ਹੈ। ਚਾਹੇ ਮੈਂ ਨੇਕੀਆਂ ਕੀਤੀਆਂ, ਲੋਕਾਂ ਨੂੰ ਪਾਪਾਂ ਤੋਂ ਘਿਰਣਾ ਦਵਾਈ, ਪਰਉਪਕਾਰ ਕੀਤੇ, ਪਰ ਇੱਕ ਸੱਖਣਾਪਨ ਜੋ ਅੰਦਰ ਹੈ ਦੂਰ ਨਹੀਂ ਸੀ ਹੋਇਆ। ਆਪ ਦੇ ਬਚਨ ਕੋਈ ਮਰਹਮ ਜਾਂ ਕੋਈ ਸਵਾਦ ਵਾਲੇ ਲੱਗਦੇ ਹਨ, ਕਿਵੇਂ ਮੇਰਾ ਅੰਦਰ ਵੀ ਭਰ ਸਕਦਾ ਹੈ? ਬਾਬਾ, ਅੰਦਰ ਦਾ ਸੱਖਣਾਪਨ ਦਿਸ ਪੈਣਾ ਰੱਬ ਦੀ ਮਿਹਰ ਹੈ। ਜਿਸ ਨੂੰ ਅੰਦਰ ਦੀ ਇਹ ਸ਼ੂਨਤਾ ਪਹਿਲਾਂ ਪਾਸੇਗੀ ਉਹ ਦੂਰ ਕਰੇਗਾ, ਉਹ ਟੋਲੇਗਾ ਕਿ ਇਹ ਕਿਵੇਂ ਭਰੇ। ਜੋ ਟੋਲੇਗਾ ਉਹ ਕਦੇ ਮੁਰਾਦ ਪਾਏਗਾ। ਅੰਦਰ ਦਾ ਭਰਨਾ ਇੱਕ ਗੱਲ ਨਾਲ ਹੈ ਕਿ ਇਸ ਜੀਵਨ ਦੇ ਸੋਮੇ ਨਾਲ ਸਾਡਾ ਲਗਾਤਾਰੀ ਨੇਹੋ ਹੋਵੇ। ਜਿਵੇਂ ਸੱਖਣੇ ਹੋ ਰਹੇ ਤਲਾਬ ਦਾ ਸੰਜੋਗ ਕੋਈ ਹੰਸਲੀ ਕੁੱਟ ਕੇ ਦਰਿਆਵ ਨਾਲ ਕੇ ਸੋਮੇ ਨਾਲ ਕਰ ਦਿਓ ਤਾਂ ਉਸ ਤਲਾਬ ਦਾ ਸੱਖਣਾਪਨ ਭਰ ਜਾਏਗਾ ਅਤੇ ਉਹ ਤਾਜ਼ਾ ਹੋ ਜਾਏਗਾ। ਹਾਂ, ਜੀਵਨ ਦੇ ਸੋਮੇ ਰੱਬ ਜੀ ਨਾਲ ਲਗਾਤਾਰੀ ਸੰਬੰਧ ਪਾਓ ਤਾਂ ਉਸ ਵੱਡੇ ਸਭ ਤੋਂ ਉੱਚੇ ਸੁੱਚੇ ਸਿਰਜਣਹਾਰ ਵਿੱਚੋਂ ਕੋਈ ਰੁਮਕਾ ਸਾਡੇ ਅੰਦਰ ਆਵੇ ਅਤੇ ਸੱਖਣਾਪਨ ਭਰੇ। ਮੁਸਾਫਰ, ਉਸਦੀ ਤਿਆਰੀ? ਬਾਬਾ, ਮਨੋ ਕਲਪਤ ਪਰਉਪਕਾਰ ਜੋ ਤੇਰੇ ਆਤਮਾ ਨੂੰ ਖਿੰਡਾ ਰਹੇ ਹਨ ਹਾਲੇ ਛੱਡ ਦੇ। ਆਪਣਾ ਮਨ ਸੱਖਣੇਪਨ ਤੋਂ ਭਰ ਕੇ ਫਿਰ ਸੁੱਚੇ ਉਪਕਾਰ ਕਰੀ। ਹਾਲੇ ਉਸ ਵਾਹਿਗੁਰੂ ਦੇ ਧਿਆਨ ਵਿੱਚ ਪਾਓ ਅਤੇ ਉਸਦੇ ਗੁਣ ਗਾਓ। ਬਾਣੀ ਪੜ੍ਹ, ਵਿਚਾਰ ਕਰ ਅਤੇ ਕਰਤਾ ਦੀ ਸਿਫਤ ਸਲਾਹ ਵਿੱਚ ਆ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਸ ਮਾਲਕ ਦੇ ਗੁਣਾਂ ਦੇ ਰਸ ਵਿੱਚ ਉਸ ਦੇ ਨਾਮ ਦੀ ਆਰਾਧਨਾ ਕਰ। ਇਉਂ ਤੇਰੇ ਅੰਦਰ ਸਫਾਈ ਆਵੇਗੀ, ਮੈਲ ਹਰੀ ਜਾਏਗੀ, ਫਿਰ ਤੇਰੇ ਅੰਦਰੋਂ ਖਿੰਡਾਉ ਵੀ ਕੱਟੇਗਾ, ਇਕਾਗਰਤਾ ਆਵੇਗੀ, ਫਿਰ ਸਾਈਂ ਪਿਆਰ ਦਾ ਚਿਣਗਾਰਾ ਕਿਸੇ ਮਿਹਰ ਦੇ ਸਦਕੇ ਮਗ ਪਏਗਾ। ਫਿਰ ਤੂੰ ਜੀ ਉੱਠੇਗਾ ਅਤੇ ਤੇਰਾ ਜੀਵਨ ਅੰਦਰੋਂ ਰਸ ਭਰਿਆ ਅਤੇ ਬਾਹਰੋਂ ਸੁੱਖਾਂ ਦਾ ਦਾਤਾ ਹੋ ਜਾਵੇਗਾ। ਜਿਵੇਂ ਗੁਲਾਬ ਦਾ ਫੁੱਲ ਜਦੋਂ ਖਿੜਦਾ ਹੈ ਆਪ ਅੰਦਰੋਂ ਬਾਹਰੋਂ ਰੂਪ ਰੰਗ ਖੁਸ਼ਬੋ ਵਾਲਾ ਹੋ ਜਾਂਦਾ ਹੈ ਤਾਂ ਹਰ ਕਿਸੇ ਨੂੰ ਉਸ ਤੋਂ ਖੁਸ਼ਬੋ ਅਤੇ ਸੁੰਦਰਤਾਈ ਦਾ ਦਾਨ ਮਿਲਦਾ ਹੈ। ਮੁਸਾਫਿਰ, ਫਿਰ ਇਹ ਜੋ ਮੈਂ ਘਰ ਘਰ ਵਿੱਚ ਦਵਾ ਦਾਰੂ ਦਿੰਦਾ ਹਾਂ ਇਹ ਉਪਕਾਰ ਮਾੜਾ ਹੈ? ਬਾਬਾ, ਮੈਂ ਉਪਕਾਰ ਨੂੰ ਤਾਂ ਮਾੜਾ ਨਹੀਂ ਕਿਹਾ, ਮੈਂ ਤਾਂ ਜੋ ਕਿਹਾ ਹੈ ਸੋ ਇਹ ਹੈ ਕਿ ਹੇ ਜ਼ਮੀਨ ਦੇ ਖੁੱਦੇ ਹੋਏ ਟੁਕੜੇ, ਸੁੱਕਾ ਨਾ ਰਹੋ, ਆਪ ਪਾਣੀ ਨਾਲ ਭਰ ਕੇ ਸੁਭਰ ਭਰਿਆ ਤਲਾਬ ਹੋ ਜੋ ਤੇਰੇ ਤੋਂ ਪਸ਼ੂ ਪੰਖੀ ਮਨੁੱਖ ਸਾਰੇ ਸੁੱਖ ਪਾਉਣ। ਮੁਸਾਫਰ, ਮੈਂ ਨਹੀਂ ਸਮਝਿਆ। ਬਾਬਾ, ਪਹਾੜਾਂ ਵਿੱਚ ਚਸ਼ਮੇ ਫੁੱਟਦੇ ਹਨ, ਪਸ਼ੂ ਪੰਖੀ ਉਸ ਤੋਂ ਪੁਕਾਰੇ ਜਾਂਦੇ ਹਨ, ਉਹ ਦਰਿਆ ਬਣ ਕੇ ਮੈਦਾਨਾਂ ਵਿੱਚ ਵਗਦੇ ਹਨ, ਦਰਿਆਵਾਂ ਨਾਲ ਟੋਏ ਟਿੱਬੇ ਭਰ ਕੇ ਝੀਲਾਂ ਛੰਮ ਅਤੇ ਤਲਾਬ ਬਣਦੇ ਹਨ ਅਤੇ ਉਹਨਾਂ ਤੋਂ ਲੋੜਵੰਦ ਉਪਕਾਰੇ ਜਾਂਦੇ ਹਨ। ਕਦੇ ਸੁੱਕੇ ਟੋਏ ਵੀ ਸੁੱਖ ਦੇ ਸਕਦੇ ਹਨ। ਖੂਹ ਦਾਤਾ ਹੈ, ਪਰ ਪਹਿਲਾਂ ਉਹ ਖੁਦਿਆ ਜਾਂਦਾ ਹੈ ਅਤੇ ਚਾਰ ਚੁਫੇਰਿਓਂ ਸਿਮ ਸਿਮ ਕੇ ਆਪ ਪਾਣੀ ਨਾਲ ਭਰ ਜਾਂਦਾ ਹੈ। ਫਿਰ ਸਾਰੇ ਉਸ ਤੋਂ ਵਰਸਾਏ ਜਾਂਦੇ ਹਨ। ਪਹਿਲਾਂ ਆਪ ਰਸੀਆ ਹੋ, ਉੱਚਾ ਹੋ, ਉੱਚੇ ਪ੍ਰੇਮ ਨਾਲ ਭਰ, ਫਿਰ ਜਗਤ ਦਾ ਭਲਾ ਕਰ, ਜਗਤ ਦਾ ਭਲਾ ਜਮ ਜਮ ਕਰ, ਪਰ ਆਪ ਕਿਸੇ ਧੁਰ 'ਤੇ ਟਿਕ ਕੇ। ਐਸਾ ਨਾ ਹੋਵੇ ਕਿ ਤੇਰਾ ਉਪਕਾਰ ਵੀ ਇੱਕ ਹੋਮੇ ਦੀ ਖੇਡ ਹੀ ਬਣੇ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ। ਮੁਸਾਫਿਰ ਲੰਮਾ ਸਾਹ ਲੈ ਕੇ, ਗੱਲਾਂ ਦਿਲ ਲੱਗੀਆਂ ਹਨ, ਤੁਸੀਂ ਤਲਾਅ ਵਾਂਗੂ ਮੈਨੂੰ ਭਰੋਗੇ? ਬਾਬਾ, ਭਰਨ ਵਾਲਾ ਅਕਾਲ ਪੁਰਖ ਹੈ, ਪਰ ਜੇ ਸੱਜਣਾ ਤੇਰਾ ਦਿਲ ਕੁਛ ਹੋਰ ਚਿਰ ਸਾਡੇ ਪਾਸ ਟਿਕਣ 'ਤੇ ਕਰਦਾ ਹੈ ਤਾਂ ਅੰਮੀ ਜੰਮੀ ਟਿਕ। ਡੇਰਾ ਵੀ ਸਿੱਧ ਪਧਰਾ ਪੇਂਡੂਆਂ ਵਾਲਾ ਮਿਲ ਜਾਏਗਾ ਅਤੇ ਰੁੱਖਾ ਮਿੱਸਾ ਅੰਨ ਵੀ ਇੱਥੇ ਗੁਰੂ ਕਾ ਦਿੱਤਾ ਹੈ, ਸਤਸੰਗ ਵੀ ਲੱਗਦਾ ਹੈ ਜਿੱਥੇ ਅਸੀਂ ਕਿਸੇ ਨੂੰ ਆਉਣੋਂ ਰੋਕ ਨਹੀਂ ਪਾਉਂਦੇ। ਸਤਸੰਗ ਕਰ, ਸੁੱਖ ਪਾ, ਸੁੱਖ ਦੇ। ਮਨੁੱਖ ਦਾ ਧਰਮ ਹੈ ਨਾਮ ਜਪਣਾ, ਪਰ ਜਪਣ ਵਾਲੇ ਦਾ ਪੁੰਨ ਹੈ ਜੋ ਹੋਰਨਾਂ ਨੂੰ ਜਪਾਵੇ। ਇੱਥੇ ਨਾਮ ਦੇ ਤਰਲੇ ਵਾਲੇ ਲੋਕ ਰਹਿੰਦੇ ਹਨ, ਤੁਸੀਂ ਵੀ ਆਓ, ਨਾਮ ਜਪਣਾ ਸਿੱਖੋ, ਆਪਣਾ ਮਨੁੱਖ ਜਨਮ ਸਵਾਰੋ। ਜਦ ਨਾਮ ਨਿਵਾਸ ਤੁਹਾਡੇ ਅੰਦਰ ਹੋ ਜਾਏਗਾ, ਫਿਰ ਤੁਹਾਥੋਂ ਨੇਕੀ ਉਪਕਾਰ ਭਲਿਆਈ ਆਪੇ ਪਈ ਹੋਵੇਗੀ। ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬਾਬਾ ਜੀ ਨੇ ਮੁਸਾਫਰ ਦਾ ਉਤਾਰਾ ਧਰਮਸਾਲ ਦੀ ਕੋਠੜੀ ਵਿੱਚ ਕਰਵਾ ਦਿੱਤਾ ਅਤੇ ਅੰਨ ਪਾਣੀ ਦਾ ਬੰਦੋਬਸਤ ਵੀ ਕਰ ਦਿੱਤਾ। ਦੋਨੋਂ ਵੇਲੇ ਪ੍ਰਸ਼ਾਦ ਬਾਬੇ ਦੇ ਘਰੋਂ ਆ ਜਾਇਆ ਕਰੇ। ਮੁਸਾਫਿਰ ਨੇ ਆਪਣੀਆਂ ਦਵਾਵਾਂ ਦੀ ਸੰਦੂਕੜੀ ਤਾਂ ਬੰਦ ਕੀਤੀ ਅਤੇ ਦੋ ਇੱਕ ਪੁਸਤਕਾਂ ਜੋ ਪਾਸ ਸਾਸੂ ਉਹ ਵੀ ਠੱਪ ਕੇ ਸਾਂਭ ਦਿੱਤੀਆਂ। ਸਵੇਰੇ ਭਾਈ ਜੀ ਦੇ ਨਾਲ ਉੱਠਿਆ ਕਰੇ, ਧਰਮਸਾਲ ਦੀ ਸਫਾਈ ਵਿੱਚ ਹਿੱਸਾ ਲਿਆ ਕਰੇ, ਫਿਰ ਆਪ ਇਸ਼ਨਾਨ ਕਰਕੇ ਆਸਾ ਦੀ ਵਾਰ ਦੇ ਦੀਵਾਨ ਵਿੱਚ ਬੈਠ ਜਾਇਆ ਕਰੇ, ਭੋਗ ਪਏ ਅਤੇ ਸਤਸੰਗ ਦੀ ਵਾਰਤਾਲਾਪ ਹੋਵੇ। ਕਿਸੇ ਭਰਾ ਦੇ ਦੁੱਖ ਸੁੱਖ ਦੀ ਵੰਡ, ਕਿਸੇ ਜਗਿਆਸੂ ਨੂੰ ਪਰਮਾਰਥ ਦੇ ਰਸਤੇ ਦੀ ਕੋਈ ਮੁਸ਼ਕਲ ਆ ਪਵੇ ਤਾਂ ਉਸਦੀ ਵਿਚਾਰ ਤੁਰ ਪਵੇ। ਮੁਸਾਫਰ ਇਹਨਾਂ ਸਿੱਧੇ ਪਰ ਦਿਲ ਸਾਫ਼ ਲੋਕਾਂ ਦੀ ਅਕਲ ਵੇਖ ਕੇ ਹੈਰਾਨ ਰਹਿ ਜਾਇਆ ਕਰੇ। ਪਿੰਡਾਂ ਦੇ ਲੋਕ ਅਕਸਰ ਮੋਟੀ ਬੁੱਧੀ ਵਾਲੇ ਕਹੀਦੇ ਹਨ ਅਤੇ ਕਈ ਵਾਰ ਮੁਕੱਦਮੇਬਾਜ਼ੀ ਅਤੇ ਮਾਰ ਧਾੜੇ ਦੇ ਪੱਖਾਂ ਵਿੱਚ ਇਹਨਾਂ ਦੀ ਰੁਚੀ ਸਮਝੀਦੀ ਹੈ। ਇਹ ਉਹ ਖਿਆਲ ਮੁਸਾਫਿਰ ਦੇ ਸਨ, ਪਰ ਇੱਥੇ ਬਾਬੇ ਨੇ ਜੋ ਗੁਰੂ ਬਾਣੀ ਦੀ ਸੱਚੀ ਰੋਸ਼ਨੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਠੀਕ ਆਸ਼ੇ ਮੁਜਬ ਗੁਰਸਿੱਖੀ ਦੀ ਜਾਂਚ ਲੋਕਾਂ ਨੂੰ ਦੱਸੀ ਸੀ, ਉਸਨੇ ਸੱਚਮੁੱਚ ਸਵਰਗ ਦਾ ਨਮੂਨਾ ਬਣਾ ਰੱਖਿਆ ਸੀ। ਵੈਰ ਦੁਜੈਗੀ ਇੱਥੇ ਬੜੀ ਘੱਟ ਸੀ, ਪਿਆਰ ਵੰਨੇ ਸਭ ਦਾ ਜ਼ੋਰ ਸੀ। ਸਿੱਖ ਹਿੰਦੂ ਮੁਸਲਮਾਨ ਊਚ ਨੀਚ ਸਾਰੇ ਪਿਆਰ ਵਰਤੋਂ ਵਿੱਚ ਸਨ। ਮੁਸਾਫਿਰ ਇਹ ਵਰਤੋਂ 'ਤੇ ਕਰਨੀ ਕਰਤੂਤ ਦੀਆਂ ਚੰਗਿਆਈਆਂ ਵੇਖ ਵੇਖ ਮੋਹਿਤ ਹੋ ਰਿਹਾ ਸੀ। ਉਸਨੂੰ ਸਾਰੇ ਪਰਉਪਕਾਰੀ ਦਿਸਦੇ ਸਨ, ਪਰ ਉਹ ਨਹੀਂ ਸਨ ਜਾਣਦੇ ਕਿ ਅਸੀਂ ਪਰਉਪਕਾਰੀ ਹਾਂ। ਮੁਸਾਫਰ ਦੇ ਪੁੱਛਣ 'ਤੇ ਉਹ ਹੈਰਾਨ ਹੋ ਕੇ ਆਖਦੇ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਦ ਪਰਉਪਕਾਰ ਕਿਸ ਉੱਤੇ? ਸਭਨਾ ਵਿੱਚ ਪਿਆਰ ਹੈ, ਪਿਆਰੇ ਨਾਲ ਪਿਆਰ ਦੀ ਵਰਤੋਂ ਹੁੰਦੀ ਹੈ। ਅਸੀਂ ਅੰਤਰ ਆਤਮੇ ਪਰਮੇਸ਼ਰ ਦਾ ਨਾਮ ਆਰਾਧਨ ਜੀਭ ਤੋਂ ਲੈ ਕੇ ਮਨ ਨਾਲ ਕਰਨ ਤੱਕ ਦੇ ਆਹਰ ਵਿੱਚ ਰਹਿੰਦੇ ਹਾਂ, ਬਾਕੀ ਪ੍ਰਾਣੀ ਮਾਤਰ ਵਿੱਚ ਸਰਬੱਤ ਦਾ ਭਲਾ ਜਾਣਦੇ ਹਾਂ। ਸਭ ਵਿੱਚ ਰੱਬ ਵਸਦਾ ਹੈ, ਕਿਸੇ ਨਾਲ ਅਸੀਂ ਬੁਰਾ ਨਹੀਂ ਕਰਦੇ। ਕਿਸੇ ਨਾਲ ਬੁਰਾ ਨਾ ਕਰਨਾ ਧਰਮ ਹੈ, ਧਰਮ ਨਿਆਂ ਦੇ ਆਸਰੇ ਹੈ। ਗੁਰੂ ਬਾਬੇ ਨੇ ਆਖਿਆ ਹੈ ਕਿ ਜਗਤ ਦਾ ਸੂਤ ਤਾਂ ਕਾਇਮ ਰਹਿੰਦਾ ਹੈ ਜੇ ਮਨੁੱਖ ਦੀ ਵਰਤੋਂ ਆਪੋ ਵਿੱਚ ਦੀ ਧਰਮ ਰੂਪੀ ਬਲਦ ਦੇ ਸਿੰਘਾਂ ਉੱਤੇ ਖੜੀ ਰਹੇ। ਸੋ ਧਰਮ ਜਾਂ ਨਿਆਂ ਕੀ ਹੈ? ਕਿਸੇ ਦਾ ਬੁਰਾ ਨਾ ਕਰਨਾ। ਅਤੇ ਸਾਨੂੰ ਹੁਕਮ ਹੈ, ਦੁੱਖ ਨਾ ਦੇਈ ਕਿਸੇ ਜੀ, ਪਤ ਸਿਉਂ ਕਰ ਜਾਓ। ਫਿਰ ਸਾਨੂੰ ਹੁਕਮ ਹੈ ਕਿ ਨਿਰਾ ਨਿਆਂ ਨਹੀਂ, ਨਿਆਂ ਵਿੱਚ ਦਇਆ ਰਲਾਓ। ਐਸਾ ਧਰਮ ਕਮਾਓ ਜੋ ਦਇਆ ਦਾ ਪੁੱਤਰ ਹੋਵੇ। ਸੋ ਦਇਆ ਕੀ ਸ਼ੈ ਹੈ? ਦੂਸਰੇ ਨੂੰ ਸੁੱਖ ਦੇਣਾ। ਦੂਸਰੇ ਨੂੰ ਸੁੱਖ ਦੇਂਦੇ ਆਪ ਨੂੰ ਖੇਚਲ ਹੁੰਦੀ ਹੈ ਜ਼ਰੂਰ, ਚਾਹੇ ਥੋੜ੍ਹੀ ਚਾਹੇ ਬਹੁਤੀ। ਆਪਣਾ ਬਿਗਾੜ ਬਿਰਾਨਾ ਸਾਂਢੇ, ਸੋ ਪਹਿਲਾਂ ਹੁਕਮ ਸੀ ਕਿਸੇ ਨੂੰ ਦੁੱਖ ਨਾ ਦਿਓ, ਦੂਜੀ ਸੰਥਿਆ ਮਿਲੀ ਇਸ ਵਿੱਚ ਰਲਾਓ ਦਇਆ, ਆਪਣਾ ਸੁੱਖ ਵੰਡੋ, ਦੁੱਖ ਪਾ ਕੇ ਦੂਏ ਨੂੰ ਸੁੱਖ ਦਿਓ, ਇਹ ਦੂਈ ਸੰਥਿਆ ਪੜੀ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨਸੂਤ। ਤੀਸਰੀ ਗੱਲ ਆਈ ਸੰਤੋਖ ਕਿ ਜੇ ਤੁਸੀਂ ਕੋਈ ਥੁੜ ਪਵੇ ਜਾਂ ਦੁੱਖ ਦੇਵੇ ਤਾਂ ਘਾਬਰੋ ਨਹੀਂ, ਉਧਰ ਨਾਮ ਦਾ ਅਭਿਆਸ ਹੋ ਰਿਹਾ ਹੈ। ਉਠਤ ਬੈਠਤ ਸੋਵਤ ਨਾਮ, ਇਸ ਨਾਲ ਅੰਦਰੋਂ ਮਾਇਆ ਦੀ ਕੈਦ ਕੱਟੀ ਜਾ ਰਹੀ ਹੈ, ਹੋਮੇ ਦੀ ਮੈਲ ਧੋਪ ਰਹੀ ਹੈ, ਜਮ ਦੀ ਫਾਸ ਵੱਢੀ ਜਾ ਰਹੀ ਹੈ। ਮਨ ਮੇਰੋ ਗੱਜ ਜੇਵਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ। ਅੰਦਰ ਤਾਂ ਵਸਦਾ ਹੈ ਨਾਮ, ਬਾਹਰੋਂ ਵਰਤਣ ਹੈ ਕਿਸੇ ਨੂੰ ਦੁੱਖ ਨਾ ਦੇਣ ਦੀ, ਸਰਬੱਤ ਦਾ ਭਲਾ ਹੋ ਸਕੇ ਤਾਂ ਕਰਨਾ, ਇਹ ਸਮਾਧੀ ਲੱਗ ਰਹੀ ਹੈ। ਜੰਗਲਾਂ ਦੀ ਨਾ ਪਰ ਘਰਾਂ ਵਿੱਚ ਵਸਦਿਆਂ ਅਤੇ ਗ੍ਰਹਿਸਥੀ ਰਹਿੰਦਿਆਂ ਲਿਵ ਲੱਗੀ ਰਹਿੰਦੀ ਹੈ ਸਾਈਂ ਵਿੱਚ। ਇਹਨਾਂ ਦੋਹਾਂ ਦਾ ਅਸਰ ਫਿਰ ਇਹ ਆਉਂਦਾ ਹੈ ਕਿ ਵਾਹਿਗੁਰੂ ਜੀ ਜਿਨ੍ਹਾਂ ਦਾ ਕਿ ਨਾਮ ਜਪੀਦਾ ਹੈ, ਉਹ ਨਾਮ ਹੀ ਜੀ ਆਪਣੇ ਅੰਦਰ ਅਤੇ ਘੱਟ ਘੱਟ ਵਣ ਤ੍ਰਿਣ ਵਿੱਚ ਭਾਸਣ ਲੱਗ ਪੈਂਦੇ ਹਨ। ਅੰਦਰਲਾ ਉਛਾਲਾ ਖਾ ਕੇ ਮੈਂ ਮੇਰੀ ਦੀ ਹੱਦ ਟੱਪ ਕੇ ਉਹਨਾਂ ਦੇ ਚਰਨਾਂ ਦੇ ਨਾਲ ਛੋ ਖਾ ਲੈਂਦਾ ਹੈ। ਕਦੇ ਕੋਈ ਕੀਰਤਨ ਦੀ ਪਿਆਰ ਭਰੀ ਸਦ ਉਛਾਲਾ ਦੇ ਕੇ ਉਸ ਨਾਮੀ ਦੇ ਚਰਨਾਂ 'ਤੇ ਮੱਥਾ ਟਿਕਾ ਦਿੰਦੀ ਹੈ। ਗੱਲ ਕੀ ਸਹਿਜੇ ਸਹਿਜੇ ਬੇਮਲੂਮੇ ਅੰਦਰਲਾ ਰੱਬ ਜੀ ਦੇ ਚਰਨਾਂ ਦੀ ਲਟਕ ਵਿੱਚ ਆ ਜਾਂਦਾ ਹੈ ਅਤੇ ਜਗਤ ਨਾਲ ਅੰਦਰੋਂ ਉਹ ਨੇਹੋਂ ਘਾਟੀਆ ਟੁੱਟ ਜਾਂਦਾ ਹੈ ਜੋ ਬੇੜੀਆਂ ਵਾਂਗੂ ਲੱਗ ਰਿਹਾ ਸੀ ਅਤੇ ਜੋ ਵਿਤਕਰੇ ਪਾਉਂਦਾ, ਆਪੇ ਨੂੰ ਲੋਚਦਾ ਅਤੇ ਦੂਜਿਆਂ ਨਾਲ ਬੁਰਿਆਈਆਂ ਕਰਾਉਂਦਾ ਸੀ। ਫਿਰ ਉਹ ਨੇਹੋਂ ਲੱਗ ਜਾਂਦਾ ਹੈ ਕਿ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਉਹ ਵਾਸੀ ਸਾਰੇ ਪਾਸਦਾ ਹੈ। ਐਂ ਇੱਕ ਭਿਜਵਾਂ ਪਿਆਰ ਅਤੇ ਰਸਭਿੰਨਣੀ ਪ੍ਰੀਤ ਖੁਸ਼ਬੋ ਅੰਦਰ ਉਪਜ ਪੈਂਦੀ ਹੈ ਔਰ ਇਹ ਜੀਵਨ ਸੁੱਖਾਂ ਦਾ ਘਰ ਬਣ ਜਾਂਦਾ ਹੈ। ਇਸ ਤਰ੍ਹਾਂ ਦੀਆਂ ਵਾਰਤਲਾਪਾਂ ਵਿੱਚ ਮੁਸਾਫਿਰ ਖੁਸ਼ ਹੁੰਦਾ ਹੈ, ਸਿੱਖਦਾ ਹੈ, ਰਸ ਲੈਂਦਾ ਹੈ, ਪਰ ਪੜ੍ਹਿਆ ਹੋਣ ਕਰਕੇ ਤਰੀਕੇ 'ਤੇ ਜਾਚਾਂ ਭਾਲਦਾ ਹੈ। ਬਾਬੇ ਨੂੰ ਮੁਸਾਫਰ ਨਾਲ ਕੁਛ ਸਮਾਂ ਵਰਤ ਕੇ ਸਮਝ ਪਈ ਕਿ ਚਾਹੇ ਇਹ ਆਦਮੀ ਆਪਾ ਸਵਾਰਨ ਦੇ ਯਤਨ ਵਿੱਚ ਤਾਂ ਲੱਗ ਪਿਆ ਹੈ, ਪਰ ਪੁਰਾਣੀ ਬਾਣ ਬਹੁਤ ਗੱਲਾਂ ਕਰਨ ਦੀ ਅਤੇ ਮੱਲੋ ਮੱਲੀ ਉਪਦੇਸ਼ ਦੇਣ ਦੀ ਇਸ ਦੀ ਹਟਦੀ ਨਹੀਂ ਅਤੇ ਹਰ ਗੱਲ ਦੇ ਸਮਝਣ ਵਿੱਚ ਲੰਮੀ ਲੰਮੀ ਗੱਲਬਾਤ ਦੀ ਲੋੜ ਰੱਖਦਾ ਹੈ। ਬਾਬਾ ਲੋੜ ਵੇਲੇ ਤਾਂ ਗੱਲਾਂ ਕਰਦਾ ਹੁੰਦਾ ਸੀ, ਪਰ ਉਸਨੂੰ ਬਹੁਤ ਗੱਲਾਂ ਕਰਨ ਦੀ ਬਾਣ ਨਹੀਂ ਸੀ ਪਈ ਹੋਈ। ਬਾਬਾ ਚਾਹੁੰਦਾ ਸੀ ਕਿ ਮੁਸਾਫਰ ਨੂੰ ਸਿੱਧਾ ਰਾਹ ਲੱਭੇ ਅਤੇ ਉਸਦੀ ਨਿਸ਼ਾ ਆਉਂਦੀ ਰਹੇ, ਪਰ ਹੋਰਨਾਂ ਦਾ ਵੀ ਨਾਲ ਨਾਲ ਭਲਾ ਹੋਵੇ। ਇਸ ਵਿਚਾਰ ਵਿੱਚ ਬਾਬੇ ਨੂੰ ਇੱਕ ਵਿਉਂਤ ਫੁਰੀ। ਉਹ ਇਹ ਸੀ ਕਿ ਬਾਬੇ ਪਾਸ ਇੱਕ ਪੋਥੀ ਸੀ ਜੀਵਨ ਭਾਈ ਸਾਈਂ ਦਾਸ। ਇਸ ਵਿੱਚ ਪਰਮਾਰਥ ਵੀ ਤੁਰਨ ਦੇ, ਗੁਰਸਿੱਖੀ ਦੇ ਹਾਲ ਗੱਲਾਂ ਬਾਤਾਂ ਵਿੱਚ ਚੰਗੀ ਤਰ੍ਹਾਂ ਦੱਸੇ ਹੋਏ ਸੇ। ਬਾਬੇ ਨੇ ਇਸ ਪੋਥੀ ਦੀ ਕਥਾ ਰਖਵਾ ਦਿੱਤੀ ਕਿ ਮੁਸਾਫਰ ਵਿਸਥਾਰ ਨਾਲ ਸੁਣੇ ਅਤੇ ਹੋਈਆਂ ਗੱਲਾਂ ਬਾਤਾਂ ਵਿੱਚ ਇਸਨੂੰ ਫੁਰੇ ਪ੍ਰਸ਼ਨਾਂ ਦਾ ਉੱਤਰ ਮਿਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।